ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸੰਤ ਉਦਰਨ ਦਿਆਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ ਸੰਤ ਉਦਰਨ ਦਿਆਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ ਚੰਦਨ ਚੰਦ ਨਸਰ ਗੁਰੁਤ ਮੂਲ ਨ ਮਿਟੇ ਕਾਮ ਸੀਤਲ ਥੀਵੈ ਨਾਨਕ ਜਪੰਦੜ ਹਰ ਨਾਮ ਪਾਉੜੀ ਚਰਨ ਕਮਲ ਕੀ ਉਗਰੇ ਸਗਲ ਜਨ ਸੁਣ ਪ੍ਰਤਾਪ ਗੋਵਿੰਦ ਨਿਰਭਉ ਭਏ ਮਨ ਟੂਟ ਨਾਇਆ ਮੂਲ ਸੰਚਿਆ ਨਾਮ ਧਨ ਸੰਤ ਜਨਾ ਸੋ ਸੰਗ ਪਾਈਆ ਵੱਡਾ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਣ ਸੰਤ ਜਨਾ ਸੋ ਸੰਗ ਪਾਈਆ ਵੱਡਾ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਣ
ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਮਾਂ ਦੁਆਰਾ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਅੱਜ ਦੇ ਪਾਵਨ ਉਪਮੰਦਰ ਸਤਿਗੁਰੂ ਜੀ ਦੇ ਨਾਮ ਦੇ ਰਸੀਏ ਵਾਹਿਗੁਰੂ ਦੇ ਆਸਰੇ ਰਹਿਣ ਵਾਲੇ ਪਰਮੇਸ਼ਰ ਦੇ ਪਿਆਰੇ ਉਹਨਾਂ ਦਾ ਜ਼ਿਕਰ ਸਤਿਗੁਰੂ ਜੀ ਨੇ ਕੀਤਾ ਹੈ ਜਿਹਨਾਂ ਸਾਸ ਵਿਰਾਸ ਦਾ ਵਿਸਰਾ ਹੈ ਹਰ ਨਾਮਾ ਮਨ ਮੰਤ ਧੰਨ ਸੇ ਸੋਈ ਨਾਨਕਾ ਪੂਰਨ ਸੋਈ ਸੰਤ ਜਿਹਨਾਂ ਨੂੰ ਸਵਾਸ ਹੋਇਆ ਵਿਰਾਸ ਭੋਜਨ ਸ਼ਬਦ ਹੈ ਵਾਹਿਗੁਰੂ ਪਰਮੇਸ਼ਰ ਦਾ ਮਹਾਨ ਬਹੁ ਵਿਸਰਦਾ ਹੈ ਪੂਰਨ ਸੰਤ ਨੇ ਆਪ ਵਾਹਿਗੁਰੂ ਦੀ ਕੀਰਤੀ ਕਰਕੇ ਪੈਦਾ ਇੱਕ ਸੰਸਾਰ ਸਮੁੰਦਰ ਤੋਂ ਪਾਰ ਲੰਘੇ ਨੇ ਹੋਰ ਵੀ ਅਨੇਕਾਂ ਜੀਵਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰਦੇ ਨੇ ਜਿਹੜੇ ਇਹਨਾਂ ਦੀ ਸੰਗਤੀ ਚ ਆ ਜਾਂਦੇ ਨੇ ਇਹਨਾਂ ਨੂੰ ਵਾਹਿਗੁਰੂ ਦੇ ਸਿਮਰਨ ਵਿੱਚ ਜੋੜ ਕੇ ਭਗਤੀ ਵਿੱਚ ਜੋੜ ਕੇ ਪਰਮੇਸ਼ਰ ਨਾਲ ਮਿਲਾ ਦਿੰਦੇ ਨੇ ਔਰ ਸੰਗਤ ਜੀ ਇਹ ਨਾਮ ਦੇ ਰਸੀਏ ਇੱਕ ਦੇ ਸੀਤਲ ਨੇ ਕਿ ਦੁਨੀਆਂ ਦੇ ਅੰਦਰ ਕੁਝ ਵਸਤੂਆਂ ਠੰਡੀਆਂ ਮੰਨੀਆਂ ਨੇ ਪਰ ਉਹ ਅੰਦਰ ਦੇ ਪਵਿੱਚ ਨੂੰ ਅੰਦਰ ਦੀ ਗਰਮੀ ਨੂੰ ਨਹੀਂ ਮਿਟਾ ਸਕਦੀਆਂ ਪਰ ਜਿਹਨਾਂ ਦੇ ਅੰਦਰ ਪਰਮੇਸ਼ਰ ਦਾ ਨਾਮ ਟਿਕ ਗਿਆ ਉਹ ਸਭ ਤੋਂ ਸਥਿਰ ਨੇ ਉਹ ਸਤਿਗੁਰੂ ਜੀ ਦੇ ਅੱਜ ਦੇ ਇਸ ਪਾਵਨ ਹੁਕਮ ਦੇ ਅੰਦਰ ਕਾਂਚੀ ਤੋਂ ਆਏ ਹੋਏ ਪੰਡਿਤ ਨੇ ਉਪਦੇਸ਼ ਦਿੰਦਿਆਂ ਦਰਸਾਇਆ ਹੈ ਆਏ ਪਿਆਰ ਸਹਿਤ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਪਾਵਨ ਸ੍ਰੀ ਮੁਖ ਆਦਿ ਦੀ ਵਿਚਾਰ ਸਾਂਝੀ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸੰਤ ਉਦਰਨ ਦਿਆਲੰ
ਸੰਗਤ ਜੀ ਜੈਤ ਸਰੀ ਦੀ ਵਾਰ ਵਿੱਚ ਸਤਿਗੁਰੂ ਜੀ ਦੇ ਸਤਾਰਵਾਂ ਸਲੋਕ ਅਤੇ ਪੌੜੀ ਹੁਕਮ ਦੇ ਰੂਪ ਵਿੱਚ ਆਪਾਂ ਨੂੰ ਬਖਸ਼ਿਸ਼ ਕੀਤੀ ਹੈ ਔਰ ਇਹ ਪਾਵਨ ਹੁਕਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 709 ਤੇ ਸੁਭਾਏ ਮਾਨ ਹੈ। ਸਲੋਕ ਤੇ ਮੇਰੇ ਰੂਪ ਹੈ ਇਹਦੀ ਜਿਹੜੀ ਵਿਆਖਿਆ ਸਤਿਗੁਰਾਂ ਨੇ ਪੌੜੀ ਵਿੱਚ ਕੀਤੀ ਹੈ, ਸਲੋਕ ਮੇਰੇ ਤਾਂ ਪੌੜੀ ਟੀਕਾ ਰੂਪ ਹੈ, ਸਲੋਕ ਦਾ ਮੂਰਤੀ ਦਾ ਵੀ ਹੈ, ਸ੍ਰੇਸ਼ਟ ਲੋਕ ਦੀ ਪ੍ਰਾਪਤੀ ਕਰ ਲੈਣੀ। ਪੰਡਿਤ ਨੇ ਬੇਨਤੀ ਕੀਤੀ, ਮਹਾਰਾਜ ਸੰਤਾਂ ਦਾ ਉਧਾਰ ਕਿਵੇਂ ਹੁੰਦਾ ਹੈ? ਤਾਂ ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਸ਼ਬਦ ਦੇ ਵਿੱਚ ਦਰਸਾਇਆ ਹੈ, ਸੰਤ ਉਧਰਨ ਦੇ ਆਲਮ, ਦਇਆ ਦਾ ਆਲਮ ਦੇ ਘਰ ਵਾਹਿਗੁਰੂ ਹੈ, ਵਾਹਿਗੁਰੂ ਦਾ ਏਕ ਆਸਰਾ ਲੈ ਕੇ ਸੰਤਾਂ ਦਾ ਉਧਾਰ ਪਰਮੇਸ਼ਵਰ ਨੇ ਇਸ ਭਾਏ ਦਾ ਇੱਕ ਸੰਸਾਰ ਸਮੁੰਦਰ ਤੋਂ ਕੀਤਾ।
ਸੰਤ ਉਧਰਨ ਦਇਆਲੰ ਆਸਰੰਗ ਬਾਲ ਕੀਰਤਣ।
ਪੰਡਿਤ ਨੇ ਬੇਨਤੀ ਕੀਤੀ, ਮਹਾਰਾਜ ਇਹਨਾਂ ਮਹਾਂਪੁਰਖਾਂ ਨੇ ਸੰਤਾਂ ਨੇ ਕੋਈ ਕਮਾਈ ਵੀ ਕੀਤੀ ਹੈ? ਸੱਚੇ ਪਾਤਸ਼ਾਹ ਨੂੰ ਕਹਿੰਦੇ ਆ, ਹਾ ਭਾਈ ਆਸਰੰਗ ਗੋਪਾਲ ਕੀਰਤਨ ਹੈ। ਜੋ ਗੋਪਾਲ ਪ੍ਰਿਥਵੀ ਦਾ ਪਾਲਕ ਹੈ, ਉਸ ਵਾਹਿਗੁਰੂ ਦੇ ਕੀਰਤਨ ਦਾ ਆਸਰਾ ਉਹਨਾਂ ਸੰਤਾਂ ਨੂੰ ਲਿਆ ਹੈ। ਵਾਹਿਗੁਰੂ ਦੇ ਕੀਰਤਨ ਦੇ ਆਸਰੇ ਉਹ ਪਰਮੇਸ਼ਵਰ ਦੇ ਪਿਆਰੇ ਸੰਤ ਆਪ ਭਾਏ ਦਾ ਇੱਕ ਸੰਸਾਰ ਸਮੁੰਦਰ ਤੋਂ ਤਰ ਗਏ ਹਨ ਅਤੇ ਹੋਰ ਅਨੇਕਾਂ ਜਿਹੜੇ ਉਹਨਾਂ ਦੀ ਸੰਗਤ ਵਿੱਚ ਆਏ ਉਹਨਾਂ ਨੂੰ ਵੀ ਸੰਸਾਰ ਸਮੁੰਦਰ ਤੋਂ ਤਾਰ ਦਿੱਤਾ। ਸੰਤ ਉਦਾਹਰਣ ਦਇਆਲੰ ਆਸਰੰ ਗੋਪਾਲ ਕੀਰਤਨ, ਦਇਆ ਦੇ ਘਰ ਵਾਹਿਗੁਰੂ, ਪ੍ਰਿਥਵੀ ਦੀ ਪਾਲਣਾ ਕਰਨ ਵਾਲੇ ਪਰਮੇਸ਼ਵਰ ਦੇ ਕੀਰਤਨ ਦਾ ਆਸਰਾ ਆਏ ਹੋਏ ਜੀਵਾਂ ਨੂੰ ਦੇ ਕਰਕੇ ਉਹਨਾਂ ਦਾ ਵੀ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਕਰ ਦਿੱਤਾ। ਇਹ ਵਿਦਵਾਨਾਂ ਨੇ ਦੋ ਤਰ੍ਹਾਂ ਦਾ ਪਾਠ ਕੀਤਾ ਹੈ, ਇੱਕ ਪਾਠ ਮੁੱਖ ਹੈ, ਇੱਕ ਗੌਣ ਹੈ। ਜਿਹੜਾ ਮੁੱਖ ਪਾਠ ਹੈ ਉਹ ਉਧਰਨ ਹੈ ਤੇ ਜਿਹੜਾ ਗੌਣ ਪਾਠ ਹੈ ਉਹ ਉਧਾਰਨ ਹੈ। ਜਦੋਂ ਸਤਸੰਗੀਆਂ ਦੀ ਤਾਰਨ ਦੀ ਗੱਲ ਆਵੇਗੀ ਉਦੋਂ ਉਧਾਰਨ ਪਾਠ ਹੋਵੇਗਾ। ਸੰਤ ਆਪ ਵਾਹਿਗੁਰੂ ਦੇ ਕੀਰਤਨ ਦੇ ਆਸਰੇ ਵਾਹਿਗੁਰੂ ਦੀ ਕੀਰਤਨ ਕਰਦੇ ਰਹੇ ਤੇ ਦਇਆ ਦੇ ਘਰ ਵਾਹਿਗੁਰੂ ਨੇ ਉਹਨਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤਾ ਤੇ ਜਿਹੜੇ ਉਹਨਾਂ ਦੇ ਸਤਸੰਗੀ ਸਨ ਨੇ, ਸੰਤਾਂ ਨੇ ਉਹਨਾਂ ਨੂੰ ਵਾਹਿਗੁਰੂ ਦੀ ਕੀਰਤੀ ਵਿੱਚ ਜੋੜ ਕੇ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤਾ।
ਨਿਰਮਲੰ ਸੰਤ ਸੰਗੇਣ,
ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹਨਾਂ ਸੰਤਾਂ ਦਾ ਸੰਗੇਣ ਸੰਗਤ ਉਹਨਾਂ ਦਾ ਸੰਗ ਕਰਦਾ ਨਿਰਮਲ ਪਵਿੱਤਰ ਹੈ ਅਤੇ ਜੀਵਾਂ ਨੂੰ ਵੀ ਉਹਨਾਂ ਦੀ ਸੰਗਤ ਪਵਿੱਤਰ ਕਰਦੀ ਹੈ।
ਨਾਨਕ ਪਰਮੇਸ਼ੁਰ ਹੈ,
ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਹਨਾਂ ਨੇ ਪਰਮੇਸ਼ਰ ਦੀ ਏਲ ਗ੍ਰਹਿਣ ਕੀਤੀ ਹੈ, ਜਿਹਨਾਂ ਨੇ ਪਰਮੇਸ਼ਰ ਦੀ ਏਲ ਪਗੜੀ ਹੈ ਉਹਨਾਂ ਸੰਤਾਂ ਦੇ ਸੰਗਤ ਕਰਨੀ ਲਾਭਦਾਇਕ ਹੈ। ਸੰਸਾਰ ਦੇ ਅੰਦਰ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ, ਸੰਤ ਸਾਨੂੰ ਅਨੇਕ ਮਤੂ ਕੇ ਅਨੇਕਾਂ ਮਤਾਂ ਦੇ ਸੰਤ ਨੇ ਔਰ ਭੱਟਾ ਨੇ ਇਹ ਵੀ ਜ਼ਿਕਰ ਕੀਤਾ ਹੈ ਪ੍ਰਭ ਸੰਤ ਆਉਣ ਤੋਂ ਸਾਧ ਬਹੁ ਤੇਰੇ ਦਿੱਤੇ ਸੰਨਿਆਸੀ ਤਪਸਿਆ ਮੁੱਖੋ ਪੰਡਿਤ ਦਿੱਤੇ ਬਰਸ ਏਕ ਹੈ ਫਿਰੇ ਕਿਵੇਂ ਨਾ ਪਰਚਾ ਲਾਏ ਕਹਿਤਿਆ ਕਹਿਤੇ ਸੁਣੇ ਪ੍ਰਾਤ ਕੋ ਕੁਛ ਨਾ ਆਏ ਜਿਹੜੇ ਭੱਟ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਗਏ ਤਾਂ ਉਹਨਾਂ ਨੇ ਬੇਨਤੀ ਕੀਤੀ ਮਹਾਰਾਜ ਇੱਕ ਸਾਲ ਹੋ ਗਿਆ ਹੈ ਤੇਰੇ ਗੁਰਦਿਆਂ ਨੂੰ ਬਹੁਤ ਸਾਰੇ ਸੰਤ ਸਾਧ ਵੇਖੇ ਨੇ ਪਰ ਮਨ ਨੂੰ ਕਿਤੇ ਵੀ ਪ੍ਰਸੰਨਤਾ ਪ੍ਰਾਪਤ ਨਹੀਂ ਹੋਈ ਉਹਨਾਂ ਦੀਆਂ ਕਹਾਵਤਾਂ ਤਾਂ ਬਹੁਤ ਸੁਣੀਆਂ ਨੇ ਪਰ ਸੱਚੇ ਪਾਤਸ਼ਾਹ ਜੀ ਇਹਨਾਂ ਦੀ ਰਹਿਤ ਵੇਖ ਕੇ ਮਨ ਪ੍ਰਸੰਨ ਨਹੀਂ ਹੋਇਆ ਸਤਿਗੁਰੂ ਜੀ ਕਹਿੰਦੇ ਨੇ ਐਣ ਵਿਰਲੇ ਨਾ ਹੀ ਘੜੇ ਪੈਲ ਪੱਕੜ ਸੰਸਾਰ ਸੰਗਤ ਜੀ ਐਸੇ ਨਾਮ ਦੇ ਰਸਮੇ ਰੱਬ ਨਾਲ ਜੁੜੇ ਹੋਏ ਇੱਕ ਮਿੱਕ ਹੋਏ ਹੈਨ ਜ਼ਰੂਰ ਪਰ ਹੈਨ ਬਹੁਤ ਵਿਰਲੇ ਔਰ ਇਹਨਾਂ ਵਿਰਲਿਆਂ ਦਾ ਸਾਂਗ ਬਣਾ ਕੇ ਇਹਨਾਂ ਦਾ ਲਿਬਾਸ ਧਾਰਨ ਕਰਕੇ ਤੇ ਹੋਰ ਵੀ ਕਈ ਬਣ ਗਏ ਹੋਣਗੇ ਪਰ ਇਹ ਤਾਵੇ ਤਾਵੇ ਨੇ ਜਿਹਨਾਂ ਦੀ ਗੱਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰਦੇ ਨੇ ਜਿਹਨਾਂ ਨੇ ਪਰਮੇਸ਼ਵਰ ਦੀ ਓਟ ਗ੍ਰਹਿਣ ਕੀਤੀ ਹੈ ਜਿਹੜੇ ਵਾਹਿਗੁਰੂ ਦਾ ਕੀਰਤਨ ਕਰਦੇ ਨੇ ਅੱਗੇ ਪੈਰੇ ਦੀ ਕੀਰਤੀ ਕਰਦੇ ਨੇ ਉਸ ਦਇਆ ਦੇ ਘਰ ਵਾਹਿਗੁਰੂ ਨੇ ਸੰਤਾਂ ਦਾ ਉਧਾਰ ਕੀਤਾ ਹੈ ਤੇ ਸੰਤਾਂ ਦੀ ਸੰਗਤ ਵਿੱਚ ਜੋ ਵੀ ਮਾਈ ਭਾਈ ਆਇਆ ਸੰਤਾਂ ਨੇ ਵਾਹਿਗੁਰੂ ਨਾਲ ਜੋੜ ਕਰਕੇ ਪ੍ਰਭੂ ਦੀ ਕੀਰਤੀ ਵਿੱਚ ਜੋੜ ਕਰਕੇ ਉਹਨਾਂ ਦਾ ਵੀ ਉਧਾਰ ਕਰ ਦਿੱਤਾ ਹੈ ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ ਕਰੋੜਾਂ ਅਪਰਾਧ ਕਰਨ ਵਾਲੇ ਜਦੋਂ ਸੰਤਾਂ ਦੀ ਸੰਗਤ ਵਿੱਚ ਆਉਂਦੇ ਨੇ ਤੇ ਸੰਤ ਉਹਨਾਂ ਨੂੰ ਜੀ ਦਾਨ ਦੇ ਕੇ ਭਗਤੀ ਵਿੱਚ ਜੋੜ ਦਿੰਦੇ ਨੇ ਭਗਤੀ ਵਿੱਚ ਲਾ ਕੇ ਤੇ ਵਾਹਿਗੁਰੂ ਨਾਲ ਉਹਨਾਂ ਨੂੰ ਇੱਕ ਮੁੱਖ ਕਰ ਦਿੰਦੇ ਨੇ ਜਨਮ ਜਨਮ ਕਾ ਵਿਛੜਿਆ ਹੋਵੇ ਤੇ ਮੈਂ ਹਰਸੇ ਆਣ ਮਿਲਾਵੇ ਜਨਮਾਂ ਜਨ ਮਾਤਰਾ ਤੋਂ ਵਿਛੜੇ ਹੋਏ ਨੇ ਵਾਹਿਗੁਰੂ ਨਾਲ ਲਿਆ ਕੇ ਮਿਲਾ ਦਿੰਦੇ ਨੇ ਤੇ ਪਰਮੇਸ਼ਰ ਦੇ ਪਿਆਰੇ ਸੰਤ ਜਿਹਨਾਂ ਨੂੰ ਕੇਵਲ ਓਟ ਆਸਰਾ ਪਰਮੇਸ਼ਰ ਦਾ
ਚੰਦਨ ਚੰਦ ਨਾਸਰ ਦੁਰਤ
ਸੱਚੇ ਪਾਤਸ਼ਾਹ ਜੀ ਕਹਿੰਦੇ ਦੁਨੀਆਂ ਦੇ ਅੰਦਰ ਚੰਦਨ ਬਹੁਤ ਠੰਡਾ ਹੈ ਔਰ ਉਸੇ ਤਰ੍ਹਾਂ ਹੀ ਚੰਦਰਮਾ ਦੀ ਰੋਚਨੀ ਇਹ ਵੀ ਠੰਡੇ ਮੰਨੀ ਹੈ ਅਤੇ ਸਰਦੀ ਦੀ ਰੁੱਤ ਇਹ ਵੀ ਬਹੁਤ ਠੰਡੀ ਮੰਨੀ ਹੈ ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਨਾ ਤਾਂ ਚੰਦਨ ਹੀ ਇੰਨਾ ਠੰਡਾ ਹੈ ਨਾ ਚੰਦਰਮਾ ਦੀਆਂ ਕਿਰਨਾਂ ਵੀ ਇੰਨੀਆਂ ਟੰਡੀਆਂ ਨੇ ਤੇ ਨਾਲ ਵੀ ਸਰਦੀ ਦੀ ਰੁੱਤ ਇੰਨੀ ਟੰਡੀ ਹੈ।
ਮੂਲ ਨਾ ਮਿਟਾਈ ਕਹਾਮ,
ਸੱਚੇ ਪਾਤਸ਼ਾਹ ਵੀ ਕਹਿੰਦੇ ਮੂਲ ਕਦਾ ਚਿੱਤੂ, ਕਾਮ ਨਾਮ ਗਰਮੂੜਾ ਹੈ ਤਬ ਸ਼ਬਾ ਹੈ ਸੰਗਤ ਜੀ। ਸਤਿਗੁਰੂ ਜੀ ਕਹਿੰਦੇ ਮੂਲ ਕਦਾ ਚਿੱਤੂ, ਇਹਨਾਂ ਵਸਤੂਆਂ ਦੇ ਨਾਲ ਜੀਵ ਦੀ ਗਰਮੀ ਨਹੀਂ ਮਿਟਦੀ। ਚੰਦਨ ਰਗੜ ਕੇ ਸਰੀਰ ਤੇ ਲਾ ਲਿਆ, ਸਰੀਰ ਨੂੰ ਠੰਡ ਤਾਂ ਪਈ ਪਰ ਮਨ ਜਿਉਂ ਦਾ ਤਿਉਂ ਉਬਾਲੇ ਖਾਂਦਾ ਹੈ। ਸੰਗੋ ਜੀ ਚੰਦਰਮਾ ਦੀ ਭਿੱਜੀ ਹੋਈ ਰਾਤ ਵਿੱਚ ਚੰਦਰਮਾ ਦੀਆਂ ਕਿਰਨਾਂ ਦੀ ਠੰਡ ਤਾਂ ਪ੍ਰਾਪਤ ਕੀਤੀ ਪਰ ਮਨ ਦੀ ਤਪਸ਼ ਦੂਰ ਨਹੀਂ ਹੋਈ। ਸਰਦੀ ਭਾਵੇਂ ਜਿੰਨੀ ਮਰਜ਼ੀ ਠੰਡੀ ਹੋਵੇ, ਸਰਦੀ ਦੇ ਮੌਸਮ ਵਿੱਚ ਆਪਾਂ ਸਰਦੀ ਤੋਂ ਬਚਣ ਵਾਸਤੇ ਕਈ ਕਈ ਲੀੜੇ ਕੱਪੜੇ ਸਰੀਰ ਤੇ ਪਹਿਨਦੇ ਹਾਂ। ਸਮਝੋ ਜੀ ਕਿ ਸਰਦੀ ਮਨ ਨੂੰ ਸ਼ਾਂਤੀ ਨਹੀਂ ਦਿੰਦੀ, ਮਨ ਠੰਡਾ ਨਹੀਂ ਹੁੰਦਾ, ਮਨ ਸਰਦੀ ਦੇ ਮੌਸਮ ਵਿੱਚ ਵੀ ਉਬਾਲੇ ਖਾਂਦਾ ਹੈ, ਗੁੱਸੇ ਵਿੱਚ ਆਉਂਦਾ ਹੈ, ਕ੍ਰੋਧ ਵਿੱਚ ਆਉਂਦਾ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਨਾ ਤਾਂ ਭਾਈ ਚੰਦਨ ਚੰਦਾ ਹੈ, ਨਾ ਚੰਦ ਚੰਦਾ ਹੈ, ਨਾ ਸਰਦੀ ਦੀ ਰੋਟੀ ਠੰਡੀ ਹੈ, ਕਿਉਂਕਿ ਇਹਨਾਂ ਕਰਕੇ ਕਦਾ ਚਿੱਤ ਵੀ ਕਾਮ ਗਰਮੀ ਮਨ ਦੀ ਜਿਹੜੀ ਤਪਸ਼ ਹੈ ਨਾ ਜੀ ਇਹ ਨਹੀਂ ਮਿਲਦੀ।
ਸੀਤਲ ਥੀਵਾ ਨਾਨਕਾ,
ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਸੀਤਲ ਹੁੰਦੇ ਨੇ।
ਜਪੰਦੜ ਹਰ ਨਾਮ,
ਜਿਹੜੇ ਹਰੀ ਪਰਮੇਸ਼ਰ ਦਾ ਨਾਮ ਜਪਦੇ ਨੇ ਉਹਨਾਂ ਕੋਲ ਠੰਡ ਪੈਂਦੀ ਹੈ, ਉਹਨਾਂ ਦਾ ਮਨ ਸ਼ਾਂਤ ਹੁੰਦਾ ਹੈ। ਕਿਤਨਾ ਕੁ ਸ਼ਾਂਤ ਹੈ ਸੰਗਤ ਜੀ। ਹੋਟੀ ਮਰਦਾਨ ਵਾਲੇ ਮਹਾਂਪੁਰਖਾਂ ਵਿੱਚੋਂ ਸੰਤ ਬਾਬਾ ਆਇਆ ਸਿੰਘ ਜੀ ਹੋਏ ਨੇ, ਉਹ ਜਦੋਂ ਭਗਤੀ ਕਰਦੇ ਸੀ ਤੇ ਉਹਨਾਂ ਦੀ ਸਮਾਧੀ ਵਾਹਿਗੁਰੂ ਸਿਮਰਨ ਵਿੱਚ ਜੁੜ ਜਾਂਦੀ ਤੇ ਕਈ ਵਾਰ ਜ਼ਹਿਰੀਲੇ ਸੱਪ ਜਿਹੜੇ ਸੀ ਉਹਨਾਂ ਦੀ ਝੋਲੀ ਵਿੱਚ ਆ ਕੇ ਬੈਠ ਜਾਂਦੇ ਸਨ। ਜਦੋਂ ਮਹਾਂਪੁਰਖਾਂ ਨੇ ਸਵੇਰੇ ਸਮਾਧੀ ਤੋਂ ਉਤਾਲ ਹੋਣਾ, ਸਮਾਧੀ ਖੁੱਲ੍ਹਣੀ ਤੇ ਉਹਨਾਂ ਨੂੰ ਫਿਰ ਜੰਗਲ ਵਿੱਚ ਜਾ ਕੇ ਛੱਡ ਆਉਣਾ ਤੇ ਉਹਨਾਂ ਨੂੰ ਰਾਤ ਨੂੰ ਫਿਰ ਆਣ ਕੇ ਉਹਨਾਂ ਦੀ ਝੋਲੀ ਵਿੱਚ ਬਹਿ ਜਾਣਾ, ਕਿਉਂਕਿ ਉਹਨਾਂ ਨੂੰ ਉੱਥੇ ਠੰਡਕ ਪ੍ਰਾਪਤ ਹੁੰਦੀ ਸੀ। ਜਿੱਥੇ ਚੰਦਨ ਦਾ ਬੂਟਾ ਬਹੁਤ ਠੰਡਾ ਮੰਨਿਆ ਹੈ, ਖੁਸ਼ਬੂਦਾਰ ਮੰਨਿਆ ਹੈ, ਅਨੇਕਾਂ ਸੱਪ ਜਿਹੜੇ ਨੇ ਉਹ ਚੰਦਨ ਦੇ ਨਾਲ ਲਿਪਟ ਜਾਂਦੇ ਨੇ ਆਪਣੀ ਜ਼ਹਿਰ ਨੂੰ ਮਿਟਾਉਣ ਵਾਸਤੇ, ਸ਼ਾਂਤੀ ਪ੍ਰਾਪਤ ਕਰਨ ਵਾਸਤੇ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਵਾਹਿਗੁਰੂ ਦਾ ਨਾਮ ਜਪਦੇ ਨੇ, ਸਿਮਰਨ ਭਜਨ ਕਰਦੇ ਨੇ, ਭਾਈ ਉਹ ਸੀਤਲ ਹੋ ਜਾਂਦੇ ਨੇ, ਫਿਰ ਉਹਨਾਂ ਕੋਲੋਂ ਠੰਡਕ ਪ੍ਰਾਪਤ ਹੁੰਦੀ ਹੈ, ਉਹਨਾਂ ਨੂੰ ਪ੍ਰਤੱਖ ਗਰਮੀ ਵੀ ਸੰਗਤ ਪੈ ਨਹੀਂ ਸਕਦੀ, ਫਿਰ ਉਹਨਾਂ ਨੂੰ ਤੱਤੀਆਂ ਧਰਨੀਆਂ ਉਬਲ ਦੀਆਂ ਬੇਗਾਂ ਤੱਤੀ ਰੇਤ ਉਹਨਾਂ ਨੂੰ ਪੈ ਨਹੀਂ ਸਕਦੀ। ਫਿਰ ਉਹ ਗੁਰੂ ਕੇ ਲਾਲ ਗੁਰੂ ਕੇ ਸਿੱਖ ਵੀ ਬਲਦੇ ਭੱਠ ਵਿੱਚ ਬਹਿ ਜਾਂਦੇ ਨੇ ਸਤਿਗੁਰੂ ਦਾ ਨਾਮ ਲੈ ਕੇ ਸਤਿਗੁਰੂ ਦੇ ਆਸਰੇ ਤੇ ਭੱਠ ਜਿਹੜਾ ਹੈ ਉਹਨਾਂ ਦਾ ਇਕਵਾਲ ਵੀ ਗੁਰੂਆਂ ਨੂੰ ਕਰਦਾ ਇਤਨੀ ਉਹਨਾਂ ਦੇ ਅੰਦਰ ਸੇਤਲ ਪਾਈ ਹੈ ਬਾਬਾ ਬਿਧੀ ਚੰਦ ਸਾਹਿਬ ਦੇ ਜਦੋਂ ਪੱਟੀ ਵਿੱਚੋਂ ਵਿਛਾਲੇ ਲੈਣ ਗਏ ਸੀ ਤੇ ਸੰਗਿਆ ਜੀ ਬਲਦੇ ਪੱਟ ਵਿੱਚ ਬੈਠ ਗਏ ਸਨ ਸਤਿਗੁਰੂ ਜੀ ਨੇ ਆਪਣੇ ਸਰੀਰ ਤੇ ਜਲ ਪਵਾ ਕੇ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਆਂਚ ਨਹੀਂ ਲੱਗਣ ਦਿੱਤੀ ਅੱਗ ਦਾ ਸੇਕ ਨਹੀਂ ਲੱਗਣ ਦਿੱਤਾ ਸਤਿਗੁਰੂ ਜੀ ਕਹਿੰਦੇ ਜਿਹੜੇ ਨਾਮ ਜਪਦੇ ਨੇ ਭਾਈ ਸੇਤਲ ਹੋ ਜਾਂਦੇ ਨੇ ਉਹ ਠੰਡੇ ਚਾਰ ਹੋ ਜਾਂਦੇ
ਮੌੜੇ ਚਰਨ ਕਮਲ ਕੀ ਓਟ
ਸੱਤੇ ਪਾਤਸ਼ਾਹ ਜੀ ਕਹਿੰਦੇ ਨੇ ਪੈਲੀ ਦੇ ਅੰਦਰ ਕਿ ਵਾਹਿਗੁਰੂ ਪਰਮੇਸ਼ੁਰ ਦੇ ਸ਼ਬਦ ਰੂਪੀ ਚਰਨਾ ਕਮਲਾਂ ਦੀ ਓਟ ਜਿਨ੍ਹਾਂ ਨੇ ਪਗੜੀ
ਉਦਰੇ ਸਗਲ ਜਾਨਾ
ਤੇ ਸਾਰੇ ਜਾਨ ਪਰਮੇਸ਼ੁਰ ਦੇ ਸਾਰੇ ਪਿਆਰੇ ਉਧਰ ਗਏ ਭੈ ਬਾਇਕ ਸੰਸਾਰ ਸਮੁੰਦਰ ਤੇ ਪਾਰ ਹੋ ਗਏ
ਹੁਣ ਪ੍ਰਤਾਪ ਗੋਬਿੰਦ
ਸੱਚੇ ਪਾਤਸ਼ਾਹ ਜੀ ਕਹਿੰਦੇ ਗੋਬਿੰਦ ਜੋ ਗੋਬਿੰਦ ਵੇਦਾਂ ਕਰਕੇ ਜਾਣਨੇ ਯੋਗ ਹੈ ਉਸ ਵਾਹਿਗੁਰੂ ਪਰਮੇਸ਼ੁਰ ਦਾ ਪ੍ਰਤਾਪ ਇਹਦੀ ਵਡਿਆਈ ਇਹਦਾ ਜਸ ਸੁਣ ਕੇ
ਨਿਰਭਉ ਭਏ ਮਾਨਾ
ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹਨਾਂ ਦਾ ਮਨ ਜਿਹੜਾ ਨਾ ਉਹ ਨਿਰਭਉ ਹੋ ਗਿਆ ਹੈ ਹੁਣ ਉਹਨਾਂ ਦਾ ਮਨ ਡਰਦਾ ਨਹੀਂ ਨਾ ਹੀ ਦੁਨਿਆਵੀ ਵਿਕਾਰ ਉਹਨਾਂ ਨੂੰ ਪੋ ਸਕਦੇ ਨੇ ਨਾ ਹੀ ਉਹ ਜਿਹੜੇ ਪੰਜ ਚੋਰ ਹੈ ਉਹਨਾਂ ਦੇ ਲਾਗੇ ਆਉਂਦੇ ਨੇ ਸੱਚੇ ਪਾਤਸ਼ਾਹ ਵੀ ਕਹਿੰਦੇ ਵਾਹਿਗੁਰੂ ਦਾ ਪ੍ਰਤਾਪ ਉਹਦਾ ਜਸ ਸੁਣ ਕਰਕੇ ਹੁਣ ਉਹਨਾਂ ਦਾ ਮਨ ਜਿਹੜਾ ਉਹ ਨਿਰਭਉ ਹੋ ਗਿਆ ਹੈ ਭੈ ਤੋਂ ਰਹਿਤ ਹੋ ਗਿਆ ਡਰਦੇ ਨਹੀਂ ਸੱਚੇ ਪਾਤਸ਼ਾਹ ਵੀ ਕਹਿੰਦੇ ਕਦਾ ਚਿੱਤ ਵੀ ਭਾਈ ਉਹਨਾਂ ਨੂੰ ਤੇਲ ਨਹੀਂ ਆਉਂਦੀ ਘਾਟਾ ਨਹੀਂ ਪਾਉਂਦਾ ਕਿਉਂਕਿ ਉਹਨਾਂ ਨੇ ਘਾਟੇ ਵਾਲੀ ਕਮਾਈ ਨਹੀਂ ਕੀਤੀ ਦੁਨੀਆਂ ਦੇ ਖਜ਼ਾਨੇ ਮੁੱਕ ਜਾਂਦੇ ਨੇ ਦੁਨੀਆਂ ਦੇ ਭੰਡਾਰ ਖਾਲੀ ਹੋ ਜਾਂਦੇ ਨੇ ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹਨਾਂ ਨੂੰ ਕਦਾ ਚਿੱਤ ਵੀ ਤੋੜ ਨਹੀਂ ਆਉਂਦੀ ਘਾਟਾ ਨਹੀਂ ਪੈਂਦਾ
ਸੱਚਿਆ ਨਾਮ ਧੰਨ
ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹਨਾਂ ਨੇ ਨਾਮ ਰੂਪੀ ਧੰਨ ਇਕੱਤਰ ਕੀਤਾ ਹੈ ਸੰਗਤ ਜੀ ਜਿਹਨਾਂ ਨੇ ਨਾਮ ਰੂਪੀ ਧਨ ਇਕੱਠਾ ਕੀਤਾ ਹੈ ਨਾ ਉਹਨਾਂ ਨੂੰ ਕਦਾ ਚਿੱਤ ਵੀ ਤੋੜ ਨਹੀਂ ਆਉਂਦੀ ਦੁਨੀਆਂ ਦੇ ਅੰਦਰ ਵੀ ਤੋੜ ਨਹੀਂ ਆਉਂਦੀ ਇਸੇ ਕਰਕੇ ਹੀ ਪੰਡਿਤ ਦੁਰਗਾਦਾਸ ਦੇ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਸੀ ਮਹਾਰਾਜ ਜੋ ਟੁੱਟੇ ਵੀ ਮੇਰਾ ਦੇ ਘਰ ਵਿੱਚ ਆਏ ਤੇ ਮਹਾਰਾਜ ਲੋਕ ਪਰਲੋਕ ਦਾ ਧਰਮ ਦੇ ਦਿਓ ਮੇਰਾ ਲੋਕ ਵੀ ਸਵਰ ਜਾਵੇ ਤੇ ਪਰਲੋਕ ਵੀ ਸਵਰ ਜਾਵੇ ਤੇ ਸਤਿਗੁਰੂ ਪਾਤਸ਼ਾਹ ਜੀ ਨੂੰ ਤ੍ਰਿਪਤ ਕਰਕੇ ਲੋਕ ਤੇ ਪਰਲੋਕ ਦਾ ਹੀ ਧਰਮ ਦੇ ਦਿੱਤਾ ਸੀ ਇਸ ਲੋਕ ਵਿੱਚ ਵੀ ਵਰਤਣ ਵਾਲੇ ਤੇ ਧਰਮ ਦਿੱਤਾ ਤੇ ਪਰਲੋਕ ਦਾ ਧਨ ਨਾਮ ਹੀ ਨਹੀਂ ਦੇ ਦਿੱਤਾ ਵੈਸੇ ਵੀ ਸੰਗਤ ਜੀ ਜਿਹੜੇ ਪੁਰਾਣੀ ਗੁਰਮੁਖ ਪਿਆਰੇ ਨਾਮ ਰੂਪੀ ਧਨ ਨੂੰ ਇਕੱਤਰ ਕਰਦੇ ਨੇ ਨਾ ਉਹਨਾਂ ਨੂੰ ਦੁਨਿਆਵੀ ਧਨ ਦੇ ਵੀ ਤੋੜ ਨਹੀਂ ਆਉਂਦੀ ਦੁਨਿਆਵੀ ਧਨ ਜਿਹੜਾ ਉਹਨਾਂ ਦੇ ਪਿੱਛੇ ਪਿੱਛੇ ਤੁਰਿਆ ਫਿਰਦਾ ਹੈ ਜਿਹੜੇ ਨਾਮ ਰੂਪੀ ਧਨ ਨੂੰ ਇਕੱਤਰ ਕਰਦੇ ਨੇ ਵਾਹਿਗੁਰੂ ਉਹਨਾਂ ਤੇ ਫਿਰ ਕਿਰਪਾ ਬਖਸ਼ਿਸ਼ ਕਰਦਾ ਸੱਚੇ ਪਾਤਸ਼ਾਹ ਵੀ ਕਹਿੰਦੇ ਉਹਨਾਂ ਨੂੰ ਕਦਾ ਚਿੱਤ ਵੀ ਭਾਈ ਤੋੜ ਘਾਟਾ ਨਹੀਂ ਪੈਂਦਾ ਜਿਹਨਾਂ ਨੇ ਨਾਮ ਰੂਪ ਧਨ ਇਕੱਠਾ ਕੀਤਾ
ਸੰਤ ਜਨਾ ਸੇ ਸੰਗ।
ਸਤਿਗੁਰੂ ਜੀ ਕਹਿੰਦੇ ਨੇ ਸੰਤ ਜਨਾਂ ਦਾ ਸੰਗ, ਉਹਨਾਂ ਦੀ ਸੰਗਤ, ਸੋ ਉਹਨਾਂ ਦੀ ਸੰਗਤ ਦਾ ਆਨੰਦ ਕਿਵੇਂ ਪ੍ਰਾਪਤ ਹੁੰਦਾ?
ਭਾਈਆ ਵੱਡਾ ਪੁੰਨਾ,
ਹਵੇਰ ਕਹਿੰਦੇ ਭਾਈ ਵੱਡਿਆ ਪੁੰਨਾ ਕਰਕੇ ਬਹੁਤੇ ਚੰਗੇ ਕਰਮ ਹੋਣ ਤੇ ਫਿਰ ਐਸੇ ਸੰਗਤਾਂ ਦਾ ਸੰਗ ਪ੍ਰਾਪਤ ਹੁੰਦਾ ਹੈ ਜਿਹੜੇ ਵਾਹਿਗੁਰੂ ਦੇ ਕੀਰਤਨ ਦਾ ਆਸਰਾ ਲੈਂਦੇ ਨੇ, ਜਿਹੜੇ ਪਰਮੇਸ਼ਰ ਦੀ ਓਟ ਪਕੜਦੇ ਨੇ। ਕਿਉਂਕਿ ਸੰਤ ਬੇਪਰਵਾਹ ਹੁੰਦੇ ਨੇ, ਸੰਤਨ ਅਵਰ ਮਕਾਏ ਜਾਨੀ, ਬੇਪਰਵਾਹ ਸਦਾ ਰੰਗ ਹਰ ਕੇ ਜਾਤੇ ਪਾਸ ਜਾਨੀ। ਸੰਗਤ ਜੀ ਵਾਹਿਗੁਰੂ ਉਹਨਾਂ ਦੇ ਪੱਕ ਵਿੱਚ ਹੁੰਦਾ ਹੈ, ਵਾਹਿਗੁਰੂ ਪੱਕ ਵਿੱਚ ਹੋਣ ਕਰਕੇ ਤੇ ਉਹ ਸਦਾ ਹੀ ਬੇਪਰਵਾਹ ਹੁੰਦੇ ਨੇ, ਕਿਸੇ ਦੀ ਪਰਵਾਹ ਨਹੀਂ ਕਰਦੇ, ਨਾ ਕਿਸੇ ਲੀਡਰ ਦੀ, ਨਾ ਕਿਸੇ ਦੀ ਰਾਜੇ ਦੀ, ਨਾ ਕਿਸੇ ਮਹਾਰਾਜੇ ਦੀ, ਉਹ ਕਿਸੇ ਦੀ ਪਰਵਾਹ ਨਹੀਂ ਕਰਦੇ। ਇਹ ਫਰਕ ਇੰਨਾ ਹੀ ਹੈ, ਜਿਹੜੇ ਪਰਵਾਹ ਕਰਦੇ ਜਿਹੜੇ ਭਾਈ ਅਜੇ ਸੰਗਤ ਨਹੀਂ, ਤੇ ਜਿਹੜੇ ਬੇਪਰਵਾਹ ਨੇ ਸੰਗਤ ਨੇ। ਪਰ ਐਸੇ ਸੰਗਤਾਂ ਦਾ ਸੰਗ, ਐਸੇ ਸੰਗਤ ਜਨਾਂ ਦੀ ਸੰਗਤ ਵੱਡਿਆ ਭਾਗਾਂ ਕਰਕੇ, ਵੱਡਿਆ ਪੁੰਨਾਂ ਕਰਕੇ ਸੰਗਤ ਜੀ ਪ੍ਰਾਪਤ ਹੁੰਦੀ ਹੈ।
ਆਠ ਪਹਿਰ ਹਰ ਧਿਆਏ,
ਸਤਿਗੁਰੂ ਪਾਤਸ਼ਾਹ ਜੀ ਦਰਸਾਉਂਦੇ ਨੇ ਕਿ ਜੇ ਕਿਤੇ ਐਸੇ ਮਹਾਂਪੁਰਖਾਂ ਦੀ ਸੰਗਤ ਪ੍ਰਾਪਤ ਹੋ ਜਾਵੇ ਤੇ ਫਿਰ ਕੀ ਕਰਨਾ ਚਾਹੀਦਾ। ਮਹਾਰਾਜ ਸਾਹਿਬ ਜੀ ਕਹਿੰਦੇ ਨੇ ਆਠ ਪਹਿਰ ਹਰ ਧਿਆਏ, ਐਸੇ ਸੰਗਤਾਂ ਦੀ ਸੰਗਤ ਵਿੱਚ ਜਾ ਕੇ ਨਾ ਅੱਠੇ ਪੈਰ ਵਾਹਿਗੁਰੂ ਨੂੰ ਚੇਤੇ ਕਰੇ। ਇਹ ਨਹੀਂ ਕਿ ਉੱਥੇ ਜਾ ਕੇ ਤੇ ਆਪਣੀਆਂ ਘਰ ਦੀਆਂ ਹੀ ਗੱਲਾਂ ਤੋਰੀ ਜਾਵੇ, ਐਸਾ ਨਹੀਂ। ਸਤਿਗੁਰੂ ਜੀ ਕਹਿੰਦੇ ਨੇ ਉਹਨਾਂ ਦੀ ਸੰਗਤ ਵਿੱਚ ਜਾ ਕੇ ਅੱਠੇ ਪੈਰ ਵਾਹਿਗੁਰੂ ਨੂੰ ਧਿਆਉਣਾ ਕਰੇ।
ਹਰ ਜਸ ਨਿਤ ਸੋਨਾ
ਅਤੇ ਨਿਤ ਪਤੀ, ਰੋਜ਼ਾਨਾ ਹੀ ਕੰਨਾਂ ਦੇ ਨਾਲ ਵਾਹਿਗੁਰੂ ਦਾ ਜਸ, ਵਾਹਿਗੁਰੂ ਦੀ ਵਡਿਆਈ ਸਰਵਣ ਕਰੇ, ਤਾਂ ਹੀ ਸੰਗਤਾਂ ਦੀ ਸੰਗਤ ਵਿੱਚ ਜਾਣ ਦਾ ਲਾਭ ਹੈ। ਤੇ ਜੇ ਗਏ ਤੇ ਉੱਥੇ ਕੂੜੇ ਖਾ ਕੇ ਖੀਰ ਨਾਲ ਪੇਟ ਭਰ ਕੇ ਵਾਪਸ ਆਵੇ ਤੇ ਕੋਈ ਫਾਇਦਾ ਨਹੀਂ। ਸੰਗਤਾਂ ਦੀ ਸੰਗਤ ਵੱਡਿਆਂ ਭਾਗਾਂ ਕਰਕੇ ਪ੍ਰਾਪਤ ਹੁੰਦੀ ਹੈ ਤੇ ਉਦੋਂ ਵੀ ਵੱਡੇ ਭਾਗ ਦੇ ਉੱਤੇ ਜਾ ਕੇ ਆਪਾਂ ਵਾਹਿਗੁਰੂ ਨੂੰ ਚੇਤੇ ਕਰੀਏ, ਵਾਹਿਗੁਰੂ ਦੀ ਸਿਰਤ ਸਲਾਹ ਸੁਣੀਏ। ਤੇ ਸਤਿਗੁਰੂ ਜੀ ਕਹਿੰਦੇ ਫਿਰ ਉਦੋਂ ਵੀ ਉੱਤਮ ਭਾਗ ਨੇ, ਤੇ ਸਤਿਗੁਰਾਂ ਨੇ ਪਾਵਨ ਸ੍ਰੀ ਮੁਖਵਾਦ ਦੇ ਵਿਚਾਰ ਆਪਾਂ ਨੂੰ ਬਖਸ਼ਿਸ਼ ਕੀਤੀ। ਸਤਿਗੁਰੂ ਰਹਿਮਤ ਕਰਨ ਅਸੀਂ ਵੀ ਪਰਮੇਸ਼ਰ ਦੇ ਨਾਮ ਨਾਲ ਜੁੜੀਏ। ਸਤਿਗੁਰਾਂ ਨੇ ਬੜਾ ਸੁਖੈਨ ਤਰੀਕਾ ਸਾਨੂੰ ਬਖਸ਼ਿਸ਼ ਕੀਤਾ ਹੈ। ਭਗਤ ਕਬੀਰ ਸਾਹਿਬ ਜੀ ਨੇ ਜ਼ਿਕਰ ਕੀਤਾ, ਕਬੀਰੇ ਘਰੀ ਆਧੀ, ਘਰੀ ਆਧੀ ਹੋਣ ਤੇ ਆਦਿ, ਭਗਤ ਨੂੰ ਸੋਟੀ ਗੋਲ ਤੇ ਜੋਤੀ ਨਸੋ ਲਾਭ। ਭਗਤ ਜੀ ਕਹਿੰਦੇ ਨੇ 24 ਘੰਟਿਆਂ ਵਿੱਚੋਂ ਇੱਕ ਘੜੀ, 24 ਮਿੰਟ ਤੋਂ ਸਮਾਂ ਕੱਢ ਕੇ ਸੰਗਤ ਕਰਿਆ ਕਰ, ਸਿਮਰਨ ਭਜਨ ਕਰਿਆ ਕਰ। ਫਿਰ ਆਪ ਹੀ ਇਹਦੇ ਵਿੱਚ ਵੀ ਛੋੜ ਦੇ ਦਿੱਤੀ, ਕਹਿਣ ਲੱਗੇ ਜੇ ਤੇਰੇ ਕੋਲ 24 ਮਿੰਟ ਦਾ ਟਾਈਮ ਨਹੀਂ ਹੈ ਤੇ ਅੱਧੀ ਘੜੀ 12 ਮਿੰਟ ਹੀ ਕੱਢ ਲਿਆ ਕਰ। ਫਿਰ ਕਹਿੰਦੇ ਜੇ ਤੇਰੇ ਕੋਲ 12 ਮਿੰਟ ਦਾ ਵੀ ਟਾਈਮ ਨਹੀਂ ਨਾ, ਆਧੀ ਹੋਣ ਤੇ ਆਦ, ਅੱਧੀ ਤੋਂ ਅੱਧੀ ਘੜੀ 6 ਮਿੰਟ ਦਾ ਟਾਈਮ ਜ਼ਰੂਰ ਕੱਢਿਆ ਕਰ, संगत करिया कर, सिमरन भजन करिया कर, ये तेरे जन्म का बहुत वड्डा लाभ है। तो जे तेरे को इन्ना समा भी नहीं तो फिर तेरा आना भी बेकार है, फिर तेरे आने का कोई लाभ नहीं, फिर तो तू धरती का बेह ही बड़ी बैठा है। जो तू छे मिनट का सेवा भी नहीं कर सकता, गुरु की संगत विच नहीं आ सकता, सिमरन भजन नहीं कर सकता, फिर तो तू धरती का बेह ही बड़िया बैठा है, कोई फायदा नहीं तेरा। सतगुरु रहमत कर, सतगुरु के चरणों च बेनती करा करिए महाराज कृपा करो, ऐसे जेड़े आप जी की अटे पैर कीर्ति करते हैं, आप जी की ओट पगड़ी हुई जिन्होंने बेप्रवाह ने, उन्होंने सतगुरु सानू बख्शी करो, असी नाम नाल जुड़ करके अपने जीवन में सफल कर सकिए। आए प्यार साहब चल रहे लड़ीवार कथा जो राम कली राग विच सतगुरु गुरु नानक देव सच्चे पातशाह जी राम कली राग के अंदर पावन उपदेश बख्शिश करते हैं।
राम कली महला पहला जित दर वस है कवन दर कहिया।
सतगुरु गुरु नानक देव सच्चे पातशाह जी के सिद्ध आए, सिद्धा ने बेनती की है महाराज आप जी जीवन कहते कि वाहगुरु नाल जुड़े परमेश्वर का सिमरन भजन करो, तो यह कृपा करके सू दसो कि निवास कितने है, तो वाहगुरु का दर कितने है, तो कि दर पर रहा है, दर नाम अस्थाना का चलो जी। सिद्धा ने बेनती की किन बुद्ध सागर तरीए, महाराज इस संसार समुद्र में केवल तरीए, तो महाराज साहब जी कह लगे भाई नाम जप के आपा भाव में गवा के जीवित पा के मर के। तो सिद्ध कहते महाराज आपा भाव तो मरना तो बहुत औखा है, आपा भाव तो मरिया नहीं जाता। हम सतगुरु पातशाह जी उन्होंने पावन उपदेश राम कली राग में बख्शिश करते हैं, जित दर वस हो कवन दर कहिए। जिस दर अस्थान विच वाहगुरु का निवास है उस दर के बारे की कहिए, कवन दर कहिए, वह केड़ा दर आखिए।
दरा पीतर दर कवन लहा,
महाराज ये दरा पीतर अस्थाना विचों केड़ा दर है, केड़ा अवतार जीव प्राप्त कर सकता है।
इस दर कारण फिरा उदासी,
महाराज जिस वाहगुरु परमेश्वर के मिलाप वास्ते सो ये दर अवतार देते उदासी होकर मेरी बिरती फिरती है। दसो महाराज आप कृपा करके दर केड़ा, सोदर की बारी विच भी सिद्धा ने सवाल किया सी महाराज वाहगुरु का दर केड़ा है, घर केड़ा है, जिते बैठ करके अकाल पुरख वाहगुरु सारे जीवों की संभाल करता है। इतने भी सिद्धा ने बेनती की है जित दर वस कवन दर कहे, महाराज जेड़े दर के उत्ते वसदा है और केड़ा दर आकीए, और दरां दे विचों ये दर केड़ा है जिहदी प्राप्ति हो सके। जिस दर कारण महाराज दिस वाहगुरु वास्ते मेरी बिरती जी है उदासी हो करके फिर भी है।
सो दर कोई आए कहा,
महाराज ओ दर ओ अस्थान मैनू कोई आके दस दे,
बिन बिदु सागर दरिया
ਪਾਤਸ਼ਾਹ ਜੀ ਕਿਰਪਾ ਕਰਕੇ ਦੱਸੋ ਭੈ ਬਾਲ ਸੰਸਾਰ ਸਮੁੰਦਰ ਤੋਂ ਕਿਹੜੀ ਜੁਗਤੀ ਬਾਲ ਕਿਹੜੀ ਵਿਧੀ ਬਾਲ ਤਰਨਾ ਕਰੀਏ
ਜੀ ਵਧਿਆ ਨਹਿ ਮਰੀਆ।
ਸੱਚੇ ਪਾਤਸ਼ਾਹ ਜੀ ਨੇ ਕਿਹਾ ਸਿੱਧੇ ਸਿਮਰਨ ਨਾਲ ਜੁੜ ਕੇ ਨਾ ਵਾਹਿਗੁਰੂ ਦੇ ਸਿਮਰਨ ਵਿੱਚ ਜੁੜ ਕੇ ਤੇ ਜੀਵਤ ਭਾਵ ਤੇ ਮਰੀਏ ਤਾਂ ਉਹਦਾ ਦਰ ਪ੍ਰਾਪਤ ਹੁੰਦਾ ਹੈ, ਤਾਂ ਉਸ ਵਾਹਿਗੁਰੂ ਨਾਲ ਇੱਕ ਮਿਲਤਾ ਪ੍ਰਾਪਤ ਹੁੰਦੀ ਹੈ। ਤੇ ਸਿੱਧਾ ਨੇ ਬੇਨਤੀ ਕੀਤੀ ਜੀਵਤਿਆ ਨਾ ਮਰੀਏ, ਮਹਾਰਾਜ ਜੀਉਂਦਿਆਂ ਆਪਦਾ ਭਾਵ ਤੇ ਮਰਿਆ ਨਹੀਂ ਜਾਂਦਾ, ਇਕਰਾਮ ਦੇ ਕੇ ਫਰਮਾਉਂਦੇ ਨੇ
ਦੁੱਖ ਦਰਵਾਜਾ ਰੋਹ ਰਖਵਾਲਾ।
ਹੁਣ ਸਤਿਗੁਰੂ ਗੁਰੂ ਨਾਨਕ ਦੇਵ ਜੀ ਸਿੱਧਾ ਨੂੰ ਸਮਝਾਉਂਦੇ ਨੇ ਕਿ ਭਾਈ ਪਰਮੇਸ਼ਰ ਦੇ ਦਰ ਤੇ ਪਹੁੰਚਣ ਵਿੱਚ ਬੜੀਆਂ ਅੜਚਣਾਂ ਨੇ, ਬੜੀਆਂ ਕਠਿਨਾਈਆਂ ਨੇ। ਉਹ ਕਠਿਨਾਈਆਂ ਕਿਹੜੀਆਂ ਨੇ? ਹਜ਼ੂਰ ਕਹਿੰਦੇ ਨੇ ਦੁੱਖ ਦਰਵਾਜਾ, ਜੰਮਣ ਤੇ ਮਰਨ ਦਾ ਜਿਹੜਾ ਦੁੱਖ ਹੈ ਨਾ ਇਹ ਦਰਵਾਜਾ ਹੈ। ਰੋਹ ਰਖਵਾਲਾ ਤੇ ਰੋਹ ਕਹਿੰਦੇ ਨੇ ਕ੍ਰੋਧ ਨੂੰ, ਜਿਹੜਾ ਕ੍ਰੋਧ ਹੈ ਨਾ ਇਹ ਉਸ ਦਰਵਾਜੇ ਦੇ ਗਾੜੀ ਨੂੰ, ਜੰਮਣ ਮਰਨ ਦੇ ਦਰਵਾਜੇ ਗਾੜੀ ਨੂੰ। ਤੇ ਰਖਵਾਲਾ ਪਹਿਰੇਦਾਰ
ਆਸਾ ਅੰਦੇਸਾ ਦੋਏ ਪੱਟ ਜੜੇ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਆਸਾ ਅੰਦੇਸਾ, ਆਸਾ ਦਾਮ ਉੱਚਾ ਦਾ ਹੈ ਤੇ ਅੰਦੇਸਾ ਦਾਮ ਸੰਸੇ ਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਦੋ ਪੱਟ ਇਹ ਦੋ ਤਵਤੇ ਉਸ ਦਰਵਾਜੇ ਨੂੰ ਜੜੇ ਹੋਏ ਨੇ, ਜੰਮਣ ਮਰਨ ਦਾ ਦੁੱਖ ਇਹ ਦਰਵਾਜਾ ਹੈ, ਕ੍ਰੋਧ ਇਹਦੇ ਗਾੜੀ ਪਹਿਰੇਦਾਰ ਹੈ ਅਤੇ ਆਸਾ ਤੇ ਅੰਦੇਸਾ ਇਹ ਦੋ ਪ੍ਰਕਾਰ ਦੇ ਇਹਦੇ ਤਖਤੇ ਜੜੇ ਹੋਏ ਨੇ।
ਮਾਇਆ ਜਲ ਖਾਈ ਪਾਣੀ ਘਰ ਬਾਬਿਆ।
ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਵੇਖੋ ਜਿਹੜੇ ਦਰ ਬਾਰੇ ਤੁਸੀਂ ਪੁੱਛਿਆ ਨਾ ਉਸ ਦਰ ਦੀਆਂ ਕਠਿਨਾਈਆਂ ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਉਸ ਦਰ ਤੇ ਪਹੁੰਚਣ ਵਿੱਚ ਇਹ ਕਠਿਨਾਈਆਂ ਆਉਂਦੀਆਂ ਨੇ, ਜੰਮਣ ਮਰਨ ਦਾ ਦੁੱਖ ਔਰ ਜਿਹੜਾ ਕ੍ਰੋਧ ਹੈ ਨਾ ਸੰਤਰੀ ਇਹ ਅੱਗੇ ਵੀ ਜੰਮਣ ਦਿੰਦਾ। ਇਸੇ ਤਰ੍ਹਾਂ ਇੱਛਾ ਤੇ ਸੰਸਾ ਇਹ ਦੋ ਜਿਹੜੇ ਤਖਤ ਤੇ ਬੰਦ ਨੇ। ਫਿਰ ਸਤਿਗੁਰੂ ਜੀ ਕਹਿੰਦੇ ਉਸ ਅਵਸਥਾਨ ਦੇ ਜਿਵੇਂ ਕਿਲੇ ਦੇ ਦੁਆਲੇ ਖਾਈ ਹੁੰਦੀ ਹੈ ਨਾ, ਖਾਈ ਦੇ ਵਿੱਚ ਪਾਣੀ ਛੱਡਿਆ ਹੁੰਦਾ ਹੈ ਤੇ ਕੋਈ ਦੁਸ਼ਮਣ ਚੇਤੀ ਕੀਤਾ ਕਿਲੇ ਦੇ ਉੱਤੇ ਹੱਲਾ ਨਾ ਕਰ ਸਕੇ। ਸੱਚੇ ਪਾਤਸ਼ਾਹ ਜੀ ਕਹਿੰਦੇ ਇਸੇ ਤਰ੍ਹਾਂ ਹੀ ਮਾਇਆ ਜਲ ਪਾਈ, ਮਾਇਆ ਰੂਪੀ ਬਹੁਤ ਡੂੰਘੀ ਖਾਈ ਹੈ ਅਤੇ ਇਹਦੇ ਵਿੱਚ ਪਦਾਰਥਾਂ ਰੂਪੀ ਜਲ ਭਰਿਆ ਹੋਇਆ ਹੈ, ਪਾਣੀ ਘਰ ਵਧਿਆ ਤੇ ਜੀਵ ਨੇ ਸੰਗਤ ਜੀ ਪਦਾਰਥਾਂ ਰੂਪੀ ਪਾਣੀ ਦੇ ਵਿੱਚ ਆਪਣਾ ਘਰ ਬੰਨਿਆ ਹੋਇਆ।
ਸਤ ਕਾ ਆਸਣ ਪੁਰਖ ਰਹਾ।
ਹੁਣ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਿੱਧੇ ਦੱਸੋ ਉਹ ਸੱਚ ਸਰੂਪ ਪਰਮੇਸ਼ਵਰ ਦੇ ਆਸਣ ਨੂੰ ਇਹ ਕਿਵੇਂ ਗ੍ਰਹਿਣ ਕਰ ਸਕਦੇ ਨੇ, ਇਹ ਜੀਵ ਇਸ ਸਥਿਤ ਕਿਵੇਂ ਰਹਿ ਸਕਦੇ ਨੇ, ਭਾਵ ਨਹੀਂ ਰਹਿ ਸਕਦੇ, ਇਹ ਕਿਵੇਂ ਉਹਦੇ ਦਰ ਨੂੰ ਪ੍ਰਾਪਤ ਕਰਨਗੇ, ਉਹਦੇ ਦਰ ਦਾ ਦੁੱਖ ਰੂਪੀ ਦਰਵਾਜਾ ਕ੍ਰੋਧ ਰੂਪੀ ਸੰਤਰੀ ਕਲੋਤਾ ਗਾੜੀ ਆਸਾ ਦੇਸਾ ਦੇ ਦੋ ਤਖਤੇ ਜੜੇ ਹੋਏ ਨੇ, ਮਾਇਆ ਦੀ ਖਾਈ ਹੈ, ਪਦਾਰਥਾਂ ਦਾ ਵਿੱਚ ਪਾਣੀ ਹੈ ਤੇ ਜੀਵ ਨੇ ਪਾਣੀ ਦੇ ਵਿੱਚ ਪਦਾਰਥਾਂ ਰੂਪੀ ਪਾਣੀ ਦੇ ਵਿੱਚ ਆਪਣਾ ਘਰ ਬੰਨਿਆ ਹੋਇਆ ਹੈ ਤੇ ਸਤਿ ਸਰੂਪ ਵਾਹਿਗੁਰੂ ਪਰਮੇਸ਼ਰ ਦੇ ਆਸਣ
ਦੇ ਵਿੱਚ ਇਹ ਜੀਵ ਕਿਵੇਂ ਅਸਥਿਰ ਰਹਿ ਸਕਦਾ ਹੈ, ਭਾਵ ਨਹੀਂ ਰਹਿ ਸਕਦਾ, ਇੰਨੀਆਂ ਕਠਿਨਾਈਆਂ ਨੂੰ ਪਾਰ ਕਰਕੇ ਕਿਵੇਂ ਜਾਵੇਗਾ?
ਬਿੰਤੇ ਨਾਮਾ ਅੰਤ ਨਾ ਜਾਣਿਆ।
ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਕਰਕੇ ਬੇਨਤੀ ਕਰਦੇ ਨੇ, ਇਹ ਅਕਾਲ ਪੁਰਖ ਦੇਵ ਆਪ ਜੀ ਦੇ ਕਿਤਨੇ ਹੀ ਨਾਮ ਨੇ, ਨਾਮਾਂ ਦਾ ਕਿਸੇ ਨੇ ਅੰਤ ਨਹੀਂ ਜਾਣਿਆ। ਸਮੇਂ ਜੀ ਪਰਮੇਸ਼ਰ ਦੇ ਬੇਅੰਤ ਨਾਮ ਨੇ ਔਰ ਬੇਅੰਤ ਨਾਮਾਂ ਦੇ ਵਿੱਚੋਂ ਕੋਈ ਕੋਈ ਨਾਮ ਜੀਵਾਂ ਨੂੰ ਪ੍ਰਾਪਤ ਹੋਇਆ, ਕੋਈ ਰਾਮ ਕਹੀ ਜਾਂਦਾ, ਕੋਈ ਵਾਹਿਗੁਰੂ, ਕੋਈ ਅੱਲਾ, ਇਸ ਤਰ੍ਹਾਂ ਸੇਸਨਾਗ ਸੰਗਤ ਜੀ ਹਜ਼ਾਰਾਂ ਨਾਮਾਂ ਦਾ ਰਚਨ ਕਰਦਾ ਹੈ। ਨੇਤਾ ਪ੍ਰਤੀ ਰੋਜ਼ਾਨਾ ਨਵੇਂ ਤੇ ਨਵੇਂ ਨਾਮ ਲੈ ਕੇ ਵਾਹਿਗੁਰੂ ਨੂੰ ਪੁਕਾਰਦਾ ਹੈ, ਪਰ ਇਹਦੇ ਨਾਮਾਂ ਦਾ ਅੰਤ ਨਹੀਂ ਪਾ ਸਕਿਆ। ਸਤਿਗੁਰੂ ਜੀ ਕਹਿੰਦੇ ਤਿੰਤੇ ਨਾਮਾ ਅੰਤ ਨਾ ਜਾਣਿਆ। ਮਹਾਰਾਜ ਆਪ ਜੀ ਦੇ ਨਾਮ ਬੇਅੰਤ ਹਨ, ਪਰ ਕਿਸੇ ਨੇ ਆਪ ਜੀ ਦੇ ਨਾਮ ਦਾ ਅੰਤ ਨਹੀਂ ਜਾਣਿਆ, ਆਪ ਜੀ ਦੇ ਨਾਮ ਦਾ ਕੋਈ ਅੰਤ ਨਹੀਂ ਪਾ ਸਕਿਆ।
ਸਰ ਨਾਹੀ ਅਵਰ ਹਰੇ,
ਹੇ ਹਰੇ ਹਰੇ ਭਰੇ ਕਰਨ ਵਾਲੇ ਵਾਹਿਗੁਰੂ ਪਰਮੇਸ਼ਵਰ ਜੀ, ਤੁਹਾਡੇ ਸਰ ਸਬਰ ਝੋਰ ਕੋਈ ਦੂਜਾ ਹੈ ਨਹੀਂ,
ਉੱਚਾ ਨਹੀਂ ਕਹਿਣਾ ਮਨ ਮਹਿਰਾਣਾ।
ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਸਿੱਧੇ ਪਿਤਰਾ ਉਹਦੇ ਚਰਨਾਂ ਵਿੱਚ ਬੇਨਤੀ ਕਰਿਆ ਕਰੋ ਕਿ ਇਹ ਮਾਲਕ ਤੁਹਾਡੇ ਸਬਰ ਝੋਰ ਕੋਈ ਹੈ ਨਹੀਂ, ਤੁਹਾਡੇ ਨਾਮ ਦਾ ਹੀ ਅੰਤ ਨਹੀਂ ਪਾਇਆ ਜਾ ਸਕਦਾ, ਤੇ ਮਹਾਰਾਜ ਤੁਹਾਡੇ ਸਬਰ ਝੋਰ ਕੌਣ ਹੋ ਸਕਦਾ ਹੈ? ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਐ ਸਿੱਧੇ, ਉੱਚਾ ਨਹੀਂ ਕਹਿਣਾ ਮਨ ਮੈਂ ਰਹਿਣਾ। ਹੰਕਾਰ ਵਿੱਚ ਪਾ ਕੇ ਨਹੀਂ ਬੋਲਣਾ ਔਰ ਅਜਰ ਵਸਤੇ ਨੂੰ ਜਰਨਾ ਹੈ, ਮਨ ਮੈਂ ਰਹਿਣਾ। ਜੇ ਕੋਈ ਉੱਚਾ ਬੋਲ ਵੀ ਜਾਂਦਾ ਹੈ ਤੇ ਫਿਰ ਉਹਨੂੰ ਮਨ ਕਰਕੇ ਸਹਿ ਲੈਣਾ, ਉਹ ਅਜਰ ਵਸਤੇ ਨੂੰ ਜਰ ਲੈਣਾ। ਸਤਿਗੁਰੂ ਜੀ ਕਹਿੰਦੇ ਨੇ ਜੇ ਉੱਚਾ ਬੋਲੇਗਾ ਤੂੰ ਤਾਂ ਕੋਈ ਫਾਇਦਾ ਨਹੀਂ, ਫਿੱਕਾ ਬੋਲੇਗਾ ਤੇ ਤਾਂ ਵੀ ਕੋਈ ਫਾਇਦਾ ਨਹੀਂ। ਨਾਮ ਫਿੱਕਾ ਬੋਲਿਆ ਤਰਨਣ ਫਿੱਕਾ ਹੋਏ, ਫਿੱਕੋ ਫਿੱਕਾ ਸੱਭੀਆ, ਫਿੱਕੇ ਫਿੱਕੇ ਸੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸਿੱਧੇ ਭਾਈ ਆਪਣੀਆਂ ਜਿਹੜੀਆਂ ਤੂੰ ਸ਼ਕਤੀਆਂ ਪ੍ਰਾਪਤ ਕੀਤੀਆਂ ਨੇ ਨਾ, ਇਹਨਾਂ ਸ਼ਕਤੀਆਂ ਦਾ ਆਸਰਾ ਲੈ ਕੇ ਉੱਚਾ ਨਹੀਂ ਬੋਲਣਾ, ਉੱਚਾ ਨਹੀਂ ਕਹਿਣਾ, ਤੇ ਮਨ ਮੈਂ ਰਹਿਣਾ, ਮਨ ਵਿੱਚ ਹੀ ਰਹਿਣਾ ਹੈ ਔਰ ਅਜਰ ਵੈਸ ਤੂੰ ਵੀ ਜਰਨਾ।
ਆਪੇ ਜਾਣੈ ਆਪ ਕਰੇ,
ਵਾਹਿਗੁਰੂ ਪਰਮੇਸ਼ਰ ਆਪ ਜਾਣੀ ਜਾਣ ਅਤੇ ਆਪ ਹੀ ਸਾਰੇ ਪ੍ਰਪੰਚ ਨੂੰ ਉਹਨੇ ਰਚਨਾ ਕੀਤਾ ਹੈ ਤੇ ਆਪ ਹੀ ਇਹ ਜਾਣਦਾ, ਆਪ ਹੀ ਸਾਡੇ ਕਲਿਆਣ ਕਰੇਗਾ।
ਆਸਾ ਅੰਦੇਸਾ ਤਬ ਹੀ,
ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਆਸਾ ਆਸਾ ਕਹਿੰਦੇ ਨੇ ਪਦਾਰਥਾਂ ਦੀ, ਜਦੋਂ ਸਾਡੇ ਅੰਦਰ ਪਦਾਰਥਾਂ ਦੀ ਬਹੁਤੀ ਆਸਾ ਲੱਗੀ ਰਹਿੰਦੀ, ਇੱਛਾ ਲੱਗੀ ਰਹਿੰਦੀ ਹੈ ਕਿ ਆਹ ਵੀ ਪ੍ਰਾਪਤ ਹੋ ਜਾਵੇ, ਆਹ ਵੀ ਪ੍ਰਾਪਤ ਹੋ ਜਾਵੇ, ਜਦੋਂ ਉਹ ਸਾਨੂੰ ਸਾਰੇ ਪਦਾਰਥ ਮਿਲ ਜਾਂਦੇ ਨੇ ਤੇ ਫਿਰ ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਅੰਦੇਸਾ ਤਦ ਹੀ, ਤਦ ਉਹ ਸੰਸਾ ਪੈਦਾ ਹੋ ਜਾਂਦਾ ਹੈ। ਤੇ ਉਹਨੇ ਨਾਲ ਸੰਭਾਲਣਾ ਕਿਵੇਂ ਕਿ ਪੈਸੇ ਦਾ ਚਾਰ ਇਕੱਠੇ ਕਰ ਲਏ ਨੇ, ਹੁਣ ਇਹਨਾਂ ਦੀ ਸੰਭਾਲ ਕਿਵੇਂ ਕਰਨੀ ਹੈ? ਤੇ ਚੋਰ ਚੋਰੀ ਕਰਕੇ ਦਾ ਲੈ ਜਾਣ, ਕਿਹੜੇ ਡਾਕੂ ਦਾ ਪੈ ਜਾਣ, ਕਿਹੜੇ ਪੈਲਿਸ ਵਾਲੇ ਆਣ ਕੇ ਬੂਹਾ ਡਾਕੜ ਪਾਉਣ, ਫਿਰ ਅਸੀਂ ਵਕੀਲਾਂ ਦਾ ਸਹਾਰਾ ਲੈਂਦੇ ਤੇ ਦੱਸੋ ਹੁਣ ਇਹਨਾਂ ਨੂੰ ਕਿਵੇਂ ਸੰਭਾਲੀਏ। ਸੱਚੇ ਪਾਤਸ਼ਾਹ ਵੀ ਕਹਿੰਦੇ ਜਦ ਆਸਾ ਅੰਦੇਸਾ ਤਦ ਹੀ, ਜਦੋਂ ਸਾਡੇ ਅੰਦਰ ਪਦਾਰਥਾਂ ਦੀ ਇੱਛਾ ਬਣੀ ਰਹਿੰਦੀ ਹੈ ਤੇ ਤਾਂ ਉਸ ਨੂੰ ਸੰਸੇ ਵਿਆਪਦੇ
ਜੋ ਕਰ ਏਕ ਕਹਾ।
ਸੱਚੇ ਪਾਤਸ਼ਾਹ ਜੀ ਕਹਿੰਦੇ ਸਿੱਧੂ ਦੱਸੋ ਇਹ ਜੀਵ ਇੱਕ ਵਾਹਿਗੁਰੂ ਨੂੰ ਕਿਵੇਂ ਕਵੇਗਾ, ਕਿਵੇਂ ਕਥਨ ਕਰੇਗਾ, ਕਿਉਂਕਿ ਇਹਦੇ ਅੰਦਰ ਤਾਂ ਪਦਾਰਥਾਂ ਦੀ ਇੱਛਾ ਲੱਗੀ ਹੋਈ ਹੈ। ਫਿਰ ਇਹਨਾਂ ਪਦਾਰਥਾਂ ਦਾ ਇਹ ਸੰਸਾ ਵਿਆਪ ਰਿਹਾ ਹੈ, ਇਹਦੇ ਕੋਈ ਟਾਈਮ ਹੀ ਨਹੀਂ ਵਾਹਿਗੁਰੂ ਨੂੰ ਚੇਤੇ ਕਰਨ ਦਾ, ਤੇ ਪਦਾਰਥਾਂ ਨੂੰ ਸਾਂਭ ਸੰਭਾਲ ਵਿੱਚ ਹੀ ਲੱਗਾ ਰਹਿੰਦਾ ਹੈ। ਇੱਕ ਵਾਹਿਗੁਰੂ ਨੂੰ ਕਿਵੇਂ ਕਥਨ ਕਰੇਗਾ, ਕਿਵੇਂ ਉਚਾਰਨ ਕਰੇਗਾ।
ਆਸਾ ਭੀਤਰ ਰਹਾ ਨਿਰਾਸਾ।
ਸਿੱਧਾ ਨੇ ਬੇਨਤੀ ਕੀਤੀ, ਮਹਾਰਾਜ ਫਿਰ ਆਪ ਦੱਸੋ, ਆਪ ਕਿਰਪਾ ਕਰੋ। ਤੇ ਸਤਿਗੁਰੂ ਜੀ ਕਹਿੰਦੇ ਨੇ ਆਸਾ ਭੀਤਰ ਨਿਰਾਸਾ। ਆਸਾ ਦੇ ਵਿੱਚ ਇਹ ਜੀਵ ਨਿਰਾਸਾ ਰਹੇ। ਜਤਾ ਲਾਭ ਤਥਾ ਸੰਤੁਸ਼ਟ, ਜੋ ਕੁਝ ਵਾਹਿਗੁਰੂ ਨੇ ਦੇ ਦਿੱਤਾ ਉਹਦੇ ਵਿੱਚ ਸੰਤੋਖ ਰੱਖੇ, ਉਹਦੇ ਵਿੱਚ ਟਿਕਿਆ ਰਹੇ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਆਸਾ ਪੇਪਰ, ਇਹਨਾਂ ਇੱਛਾਵਾਂ ਦੇ ਅੰਦਰ ਹੀ ਨਿਰਾਸਾ ਧਾਰਨ ਕਰੇ।
ਮੋ ਨਾਨਕ ਏਕ ਮਿਲਾ।
ਸੱਚੇ ਪਾਤਸ਼ਾਹ ਜੀ ਕਹਿੰਦੇ ਤਾਂ ਭਾਈ ਇੱਕ ਵਾਹਿਗੁਰੂ ਨਾਲ ਇਹਦਾ ਮਿਲਾਪ ਹੋਵੇਗਾ।
ਸਾਗਰ ਦਰੀਆ।
ਔਰ ਜਿਹੜਾ ਸਿੱਧਾ ਨੇ ਸਵਾਲ ਕੀਤਾ ਸੀ ਨਾ ਵੀ ਕਿਨ ਵਿਧ ਸਾਗਰ ਤਰੀਏ, ਹੁਣ ਸਤਿਗੁਰੂ ਜੀ ਕਹਿੰਦੇ ਨੇ ਇਨ ਵਿਧ ਸਾਗਰ ਤਰੀਏ। ਇਸ ਤਰੀਕੇ ਨਾਲ ਭਾਈਏ ਭੈ ਬਾਗ ਸੰਸਾਰ ਸਮੁੰਦਰ ਤੋਂ ਤਰਨਾ ਕਰੀਏ।
ਜੀਵਤਿਆ ਇਹ ਮਰੀਆ।
ਸਿੱਧਾ ਨੇ ਬੇਨਤੀ ਕੀਤੀ ਸੀ ਮਹਾਰਾਜ ਜੀਵਤਿਆ ਨਾ ਮਰੀਏ, ਜੀਵਦਿਆ ਮਰਿਆ ਨਹੀਂ ਜਾਂਦਾ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜੀਵਤਿਆ ਇਹੋ ਮਰੀਏ, ਇਸ ਤਰ੍ਹਾਂ ਭਾਈ ਜਿਉਂਦਿਆਂ ਮਰੀਏ। ਭਾਵ ਪਦਾਰਥਾਂ ਦੀ ਇੱਛਾ ਔਰ ਪਦਾਰਥਾਂ ਦੇ ਹੁੰਦਿਆਂ ਨਿਰਾਸਾ ਰਹਿਣਾ, ਉਪਰਾਮ ਰਹਿਣਾ ਕਿ ਜਿਹੜੀ ਵਸਤੂ ਅਸੀਂ ਪ੍ਰਾਪਤ ਕਰਨ ਵਾਸਤੇ ਆਏ ਹਾਂ ਵਾਹਿਗੁਰੂ ਨਾਲ ਇੱਕ ਮਿਕ ਹੋਣ ਵਾਸਤੇ ਸਾਨੂੰ ਪ੍ਰਾਪਤ ਨਹੀਂ ਹੋਈ, ਉਹ ਇਹਦੇ ਵਿੱਚ ਹੀ ਨਿਰਾਸ਼ ਰਹਿਣਾ। ਸਤਿਗੁਰੂ ਜੀ ਕਹਿੰਦੇ ਇਸ ਤਰ੍ਹਾਂ ਜਦੋਂ ਆਪਾਂ ਜੀਵਤ ਪਾ ਕੇ ਮਰਾਂਗੇ ਫਿਰ ਅਸੀਂ ਸੰਸਾਰ ਸਮੁੰਦਰ ਤੇ ਤਰ ਜਾਵਾਂਗੇ।
ਰਹਾਓ ਦੂਜਾ।
ਇਸ ਪਾਵਨ ਸ਼ਬਦ ਦੇ ਵਿੱਚ ਦੋ ਰਹਾਓ ਆਏ ਨੇ। ਪਹਿਲੇ ਵਿੱਚ ਸਿੱਧਾ ਨੇ ਪ੍ਰਸ਼ਨ ਕੀਤਾ ਸੀ ਕਿ ਬਿਧ ਸਾਗਰ ਤਰੀਏ, ਜੀਵਤ ਆ ਨਾ ਮਰੀਏ, ਤੇ ਇਹ ਜਿਹੜਾ ਦੂਜਾ ਰਹਾਓ ਆ ਇਹਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਉੱਤਰ ਦਿੱਤਾ ਹੈ ਬਿਧ ਸਾਗਰ ਕਰੀਏ ਜੀਵਤਿਆਂ ਇਹੋ ਮਰੀਏ। ਇਹ ਸਤਿਗੁਰੂ ਜੀ ਦੇ ਲੜੀਵਾਰ ਚੱਲ ਰਹੀ ਕਥਾ ਦੇ ਵਿੱਚ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਾਡੇ ਕੋਲ ਪਦਾਰਥ ਵੀ ਹੋਣ, ਚੰਗੀਆਂ ਕੋਠੀਆਂ ਵੀ ਹੋਣ, ਚੰਗੀਆਂ ਗੱਡੀਆਂ ਮੋਟਰਾਂ ਵੀ ਹੋਣ, ਪਰ ਸੰਗਤ ਵੀ ਹੋਣੀ ਹੰਕਾਰ ਨਾ ਹੋਵੇ, ਅਸੀਂ ਇਹਦੇ ਵਿੱਚ ਉਪਰਾਮਤਾ ਵੀ ਰੱਖੀਏ ਕਿ ਵਾਹਿਗੁਰੂ ਆਪ ਕਿਰਪਾ ਕਰਕੇ ਸਾਨੂੰ ਮਿਲੇ। ਇਹ ਤਾਂ ਦੁਨੀਆਂ ਦੀਆਂ ਚੀਜ਼ਾਂ ਨੇ, ਇਹ ਉੱਤੇ ਰਹਿ ਜਾਣੀਆਂ ਨੇ, ਸਾਡੇ ਨਾਲ ਨਹੀਂ ਜਾਣੀਆਂ। ਆਪ ਕਿਰਪਾ ਕਰਕੇ ਸਾਨੂੰ ਆਪਣੇ ਨਾਲ ਇੱਕ ਮੁੱਖ ਕਰ ਲਵੋ। ਸਤਿਗੁਰੂ ਜੀ ਦਾ ਕਿਰਪਾ ਕੋਲ ਸ਼ੁਕਰ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ।
ਜਬ ਆਸਾ ਅੰਦੇਸਾ ਤਬ ਹੀ ਕਿਉਂ ਕਰੇ ਕਿਰਪਾ।